ਗੁਰੂ ਪਿਆਰਿਓ, ਸਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਤੇ ਬੈਠਣ ਲੱਗੇ ਨੇ ਤੇ ਤੱਤੀ ਤਵੀ ਸਤਿਗੁਰਾਂ ਨੂੰ ਸਵਾਲ ਕਰ ਰਹੀ ਹੈ ਤੇ ਸਤਿਗੁਰੂ ਉਹਦੇ ਸਵਾਲਾਂ ਦਾ ਜਵਾਬ ਇਉਂ ਦੇ ਰਹੇ ਨੇ।
ਤੇਰਾ ਦੋਸ਼ ਨਹੀਂ ਜ਼ਾਲਮ ਨੂੰ ਪੂਰੀ ਹੋਸ਼ ਨਹੀਂ ਇਹਦੇ ਵਿੱਚ ਤੇਰਾ ਦੋਸ਼ ਨਹੀਂ ਜ਼ਾਲਮ ਨੂੰ ਪੂਰੀ ਹੋਸ਼ ਨਹੀਂ ਮੈਂ ਜਦੋਂ ਚੌਂਕੜਾ ਮਾਰ ਲਾਉਂ ਰੇਤੇ ਦੇ ਫੁੱਲ ਬਣ ਜਾਣੇ ਹਾਰ ਦੇਊ ਤਪ ਕੇ ਲਾਲ ਹੋਈ ਕਿਉਂ ਮੈਨੂੰ ਵੇਖ ਬਿਹਾਲ ਹੋਈ ਤੂੰ ਤਵੀਏ ਤਪ ਕੇ ਲਾਲ ਹੋਈ ਕਿਉਂ ਮੈਨੂੰ ਵੇਖ ਬਿਹਾਲ ਹੋਈ ਮੈਂ ਦਿਲ ਵਿੱਚ ਗੁਰੂ ਚਿਤਾਰੂਗਾ ਰੇਤੇ ਦੇ ਫੁੱਲ ਬਣ ਜਾਣੇ ਕਵੀਏ ਠਾਰ ਦੇਊ ਸਤਿਗੁਰ ਬੜਾ ਦਿਆਲੂ ਹੈ ਇਹ ਮੌਤ ਵੀ ਸਾਥੋਂ ਚਾਲੂ ਹੈ ਮੇਰਾ ਸਤਿਗੁਰ ਬੜਾ ਦਿਆਲੂ ਹੈ ਇਹ ਮੌਤ ਵੀ ਸਾਥੋਂ ਚਾਲੂ ਹੈ। ਹੈ ਮੈਂ ਬਾਣੀ ਜਦੋਂ ਉਚਾਰੂੰਗਾ ਰੇਤੇ ਦੇ ਫੁੱਲ ਬਣ ਜਾਣੇ
ਰੇਤੇ ਦੇ ਫੁੱਲ ਬਣ ਜਾਣੇ
ਤਵੀਏ ਠਾਰ ਦੇਊ ਕਰਮਾ ਦਾ ਸਭ ਲੇਖਾ ਹੈ ਬਾਬਾ ਜੀ ਤੁਹਾਨੂੰ ਭੁਲੇਖਾ ਹੈ ਇਹ ਕਰਮਾ ਦਾ ਸਭ ਲੇਖਾ ਹੈ ਮੈਂ ਮੱਖਣ ਬੁਰਾੜ ਨੂੰ ਤਾਰੂੰਗਾ ਰੇਤੇ ਦੇ ਫੁੱਲ ਬਣ ਜਾਣੇ
ਰੇਤੇ ਦੇ ਫੁੱਲ ਬਣ ਜਾਣੇ
ਗੁਰੂ ਪਿਆਰਿਓ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤੱਤੀ ਲੋਹ ਉੱਤੇ ਬਿਠਾਉਣ ਦਾ ਹੁਕਮ ਕਰ ਦਿੱਤਾ ਨਾ ਚੰਦੂ ਨੇ ਇੱਕ ਪਾਸੇ ਚੰਦੂ ਹੁਕਮ ਦੇ ਰਿਹਾ ਭੱਠੀ ਬਲੀ ਹੋਈ ਹੈ ਤੇ ਗੁਰੂ ਪਿਆਰਿਓ ਤੱਤੀ ਲੋਹ ਉਹਦੇ ਉੱਤੇ ਪਈ ਹੈ ਤੇ ਤੱਤੀ ਲੋਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਹੱਥ ਜੋੜ ਕੇ ਬੇਨਤੀ ਕਰ ਰਹੀ ਹੈ ਕਿ ਪਾਤਸ਼ਾਹ ਮੇਰੀ ਤਾਂ ਇਹ ਬੇਨਤੀ ਹੈ ਕਿਉਂਕਿ ਮੈਂ ਤਾਂ ਹੁਕਮ ਦੀ ਵਜੀ ਹੋਈ ਹੈ ਜਦੋਂ ਮੇਰੇ ਥੱਲੇ ਅੱਗ ਬਲਦੀ ਹੈ ਤੇ ਪਾਤਸ਼ਾਹ ਮੈਂ ਲਾਲੋ ਲਾਲ ਹੋ ਜਾਣੀ ਹੈ ਮੇਰੀ ਇਹ ਬੇਨਤੀ ਹੈ ਵੀ ਤੁਸੀਂ ਕਿਰਪਾ ਕਰੋ ਇਹ ਤਾਂ ਜ਼ਾਲਮ ਹੈ ਦੁਸ਼ਟ ਹੈ ਇਹਦੀ ਤੁਸੀਂ ਗੱਲ ਮੰਨ ਲਵੋ ਤੇ ਪਾਤਸ਼ਾਹ ਇਹਦੀ ਲੜਕੀ ਦਾ ਰਿਸ਼ਤਾ ਲੈਣਾ ਮੰਨ ਲਵੋ ਕਿਉਂਕਿ ਜੇ ਤੁਸੀਂ ਮੇਰੇ ਉੱਤੇ ਬੈਠੇ ਤਾਂ ਸਤਿਗੁਰੂ ਤੁਹਾਡਾ ਸਾਰਾ ਸਰੀਰ ਸੜ ਜਾਣਾ ਹੈ ਤੁਹਾਡੀ ਤੋਂ ਇਹ ਸੇਕ ਝੱਲਿਆ ਨਹੀਂ ਜਾਣਾ ਤੇ ਗੁਰੂ ਪਿਆਰਿਓ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਉਹ ਤੱਤੀ ਤਵੀ ਨੂੰ ਕਹਿ ਰਹੇ ਨੇ ਤਵੀਏ ਇਹਦੇ ਵਿੱਚ ਤੇਰਾ ਤਾਂ ਕੋਈ ਦੋਸ਼ ਨਹੀਂ ਨਾ ਇਹਦੇ ਵਿੱਚ ਤੇਰਾ ਕੋਈ ਦੋਸ਼ ਨਹੀਂ ਕਿਉਂਕਿ ਇਹ ਜ਼ਾਲਮ ਨੇ ਦੁਸ਼ਟ ਨੇ ਇਹਨਾਂ ਨੂੰ ਕੋਈ ਹੋਸ਼ ਨਹੀਂ ਕਹਿੰਦੇ ਤਵੀਏ ਤੂੰ ਵੇਖੀ ਭਾਵੇਂ ਆ ਮੇਰੇ ਸਰੀਰ ਦਾ ਸਾਰਾ ਮਾਸ ਸੜ ਜਾਣਾ ਹੈ ਨਾ ਇਹਨੇ ਮੇਰੇ ਸਿਰ ਦੇ ਉੱਤੇ ਮੇਰੇ ਉੱਪਰ ਰੇਤਾ ਵੀ ਪਵਾਉਣਾ ਗਰਮ ਗਰਮ ਪਰ ਜਦੋਂ ਮੈਂ ਚੌਂਕੜਾ ਮਾਰ ਲੈਣਾ ਹੈ ਨਾ ਜਦੋਂ ਮੈਂ ਉਸ ਨਿਰੰਕਾਰ ਦੀ ਬਾਣੀ ਪੜ੍ਹਨੀ ਹੈ ਤਾਂ ਜਿਹੜਾ ਰੇਤਾ ਪੈਣਾ ਹੈ ਨਾ ਉਹਦੇ ਵੀ ਫੁੱਲ ਬਣ ਜਾਣੇ ਨੇ ਭਾਵੇਂ ਤੂੰ ਗਰਮ ਹੈ ਤੂੰ ਲਾਲ ਹੋ ਜਾਣਾ ਪਰ ਤੈਨੂੰ ਵੀ ਮੈਂ ਠਾਰ ਦੇਣਾ ਇਹ ਤਾਂ ਸਾਰਾ ਦੁਨਿਆਵੀ ਦਿਖਾਵਾ ਵੀ ਸਰੀਰ ਸੜ ਜਾਣਾ ਤੇ ਗੁਰੂ ਪਿਆਰਿਓ ਵਾਕਿਆ ਹੀ ਸਤਿਗੁਰਾਂ ਦਾ ਭਾਵੇਂ ਸਰੀਰ ਸੜ ਗਿਆ ਸੀ ਤੱਤੀ ਲੋਹ ਤੇ ਬੈਠਿਆ ਪਰ ਸਤਿਗੁਰਾਂ ਨੇ ਸੀ ਨਹੀਂ ਸੀ ਉਚਾਰੀ ਭਾਵੇਂ ਸਤਿਗੁਰਾਂ ਦੇ ਉੱਤੇ ਗਰਮ ਰੇਤਾ ਕਰਕੇ ਉਹ ਚੰਦੂ ਪਾਪੀ ਨੇ ਪਵਾਇਆ ਸੀ ਪਰ ਸਤਿਗੁਰਾਂ ਨੇ ਕਦੀ ਸੀ ਨਹੀਂ ਸੀ ਉਚਾਰੀ ਉਸ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਸੀ ਤੇ ਗੁਰੂ ਪਿਆਰਿਓ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕੀ ਨਹੀਂ ਸੀ ਕਰ ਸਕਦੇ ਪਰ ਗੁਰੂ ਪਿਆਰਿਓ ਸਤਿਗੁਰਾਂ ਨੂੰ ਪਤਾ ਸੀ ਵੀ ਇਹ ਸਾਰਾ ਕੁਝ ਜੋ ਹੋ ਰਿਹਾ ਹੈ ਨਾ ਉਹ ਉਹਨਾਂ ਦੇ ਕਰਮਾਂ ਵਿੱਚ ਲਿਖਿਆ ਹੋਇਆ ਹੈ ਕਿਉਂਕਿ ਸਤਿਗੁਰਾਂ ਨੇ ਤਾਂ ਉਚਾਰਿਆ ਬਾਣੀ ਵਿੱਚ ਆਖਿਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਈ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ ਕੀ ਨਹੀਂ ਸੀ ਕਰ ਸਕਦੇ ਸਤਿਗੁਰੂ ਪਾਤਸ਼ਾਹ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਦੇ ਸਨ ਸਤਿਗੁਰੂ ਚਾਹੁੰਦੇ ਤਾਂ ਚੰਦੂ ਨੂੰ ਉਹਦੇ ਪਰਿਵਾਰ ਸਮੇਤ ਖੜੇ ਖੜੋਤਿਆਂ ਖਤਮ ਕਰ ਸਕਦੇ ਸਨ ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਸ ਅਕਾਲ ਪੁਰਖ ਦੇ ਭਾਣੇ ਨੂੰ ਮੰਨਿਆ ਮਿੱਠਾ ਕਰਕੇ ਮੰਨਿਆ ਤੇ ਗੁਰੂ ਪਿਆਰਿਓ ਅੱਜ ਆ 31 ਤਵੀ ਸਤਿਗੁਰਾਂ ਨੂੰ ਸਵਾਲ ਜਵਾਬ ਕਰ ਰਹੀ ਹੈ ਤੇ ਸਤਿਗੁਰੂ ਉਹਦੇ ਹਰ ਇੱਕ ਸਵਾਲ ਦਾ ਜਵਾਬ ਦੇ ਰਹੇ ਨੇ ਉਹ ਕਹਿ ਰਹੀ ਹੈ ਵੀ ਮੈਂ ਬੜੀ ਬੇਵੱਸ ਹੈ ਤੇ ਗੁਰੂ ਪਿਆਰਿਓ ਸਤਿਗੁਰੂ ਉਹਨੂੰ ਸਮਝਾ ਰਹੇ ਨੇ ਤੇ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਉਹਨਾਂ ਨੇ ਸ਼ਹੀਦੀ ਦੇ ਦਿੱਤੀ ਨਾ ਤਾਂ ਜਿਹੜੇ 5 ਸਿੱਖ ਸਨ ਨਾ ਗੁਰੂ ਪਿਆਰਿਓ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਗਏ ਬਾਬਾ ਬੁੱਢਾ ਜੀ ਨੂੰ ਸਾਰਾ ਹਾਲ ਦੱਸਿਆ ਬਾਬਾ ਬੁੱਢਾ ਜੀ ਸਾਰਿਆਂ ਨੂੰ ਕਹਿ ਰਹੇ ਨੇ ਕਿਉਂਕਿ ਸਾਰੇ ਬੜੇ ਸੋਗ ਵਿੱਚ ਬੈਠੇ ਸਨ ਬਾਬਾ ਜੀ ਕਹਿ ਰਹੇ ਨੇ ਬਈ ਸ਼ਾਂਤੀ ਨਾਲ ਬੈਠ ਜਾਓ ਸਤਿਗੁਰਾਂ ਦੀ ਬਾਣੀ ਦਾ ਸਿਮਰਨ ਕਰੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਲੋਕ ਭਲਾਈ ਦੇ ਬੇਅੰਤ ਕੰਮ ਕਰਕੇ ਆਪਣੇ ਘਰ ਵੈਕੁੰਠ ਧਾਮ ਨੂੰ ਗਏ ਨੇ ਉਹ ਸ਼ਹੀਦਾਂ ਦੇ ਸਰਤਾਜ ਬਣ ਕੇ ਵੈਕੁੰਠ ਧਾਮ ਨੂੰ ਗਏ ਨੇ ਆਪਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਵਿੱਤਰ ਬੀੜ ਦੇ ਕੇ ਗਏ ਨੇ ਤੇ ਗੁਰੂ ਪਿਆਰੇ ਬਾਬਾ ਜੀ ਕਹਿ ਰਹੇ ਨੇ ਵੀ ਕੋਈ ਸੋਗ ਨਹੀਂ ਕਰਨਾ ਸੋਗ ਤਾਂ ਉਹਨਾਂ ਅਭਾਗਿਆਂ ਦਾ ਕਰੀਦਾ ਜਿਹੜੇ ਜਗਤ ਵਿੱਚ ਆਪਣੀ ਉਮਰ ਗਵਾ ਕੇ ਚਲੇ ਜਾਂਦੇ ਨੇ ਕਦੀ ਵੀ ਕੋਈ ਗਰੀਬਾਂ ਲੋੜਵੰਦਾਂ ਦੁਖੀਆਂ ਦੀ ਸੇਵਾ ਨਹੀਂ ਕਰਦੇ ਸਿਮਰਨ ਨਹੀਂ ਕਰਦੇ ਸਤਸੰਗ ਨਹੀਂ ਕਰਦੇ ਆਪਣਾ ਜੀਵਨ ਗਵਾ ਦਿੰਦੇ ਨੇ ਉਹਨਾਂ ਪ੍ਰਤੀ ਸ਼ੋਕ ਕਰਨਾ ਚਾਹੀਦਾ ਜਿਹੜੇ ਮਰ ਮਰ ਕੇ ਬਹੁਤੀਆਂ ਜੂਨਾਂ ਵਿੱਚ ਭਟਕਦੇ ਨੇ ਪਾਪਾਂ ਦਾ ਫਲ ਨਰਕ ਭੋਗਦੇ ਨੇ ਤੇ ਗੁਰੂ ਪਿਆਰਿਓ ਬਾਬਾ ਬੁੱਢਾ ਜੀ ਨੇ ਸਭਨਾਂ ਨੂੰ ਧੀਰਜ ਦੇ ਕੇ ਸ਼ਾਂਤ ਕਰਕੇ ਬਿਠਾਇਆ ਤੇ ਗੁਰੂ ਪਿਆਰਿਓ ਅੱਜ ਇਹ ਗੁਰੂ ਉਪਮਾ ਤੁਹਾਡੇ ਦਾਸਰਿਆਂ ਵੱਲੋਂ ਜੋ ਤੁਹਾਡੇ ਚਰਨਾਂ ਵਿੱਚ ਅਰਪਣ ਕੀਤੀ ਜਾ ਰਹੀ ਹੈ ਇਹ 31 ਤਵੀ ਦੇ ਅਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਵਾਕਿਆ ਹੀ ਸਵਾਲ ਜਵਾਬ ਹੋਏ ਸਨ ਜੋ ਇਸ ਤਰ੍ਹਾਂ ਹਨ
ਨਹੀਂ ਜਾਲਮ ਨੂੰ ਪੂਰੀ ਹੋਸ਼ ਨਹੀਂ ਇਹਦੇ ਵਿੱਚ ਤੇਰਾ ਦੋਸ਼ ਨਹੀਂ ਜਾਲਮ ਨੂੰ ਪੂਰੀ ਹੋਸ਼ ਨਹੀਂ ਮੈਂ ਜਦੋਂ ਚੌਂਕੜਾ ਮਾਰ ਲਊਂ ਰੇਤੇ ਦੇ ਫੁੱਲ ਬਣ ਜਾਣੇ
ਰੇਤੇ ਦੇ ਫੁੱਲ ਬਣ ਜਾਣੇ
ਤੈਨੂੰ ਵੀ ਤਵੀਏ ਥਾਰ ਦੇਉ